ਦੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
Oh, सतावे बिने सूरज ना तेनू सतावे राती चन भी ना कुछ दुख पहुंचावे खौफ खावेगा ना बिच उजाड़ा मदद लई मैं किसनू पुकारा अखियां चुकना हमें वल पहाड़ा मदद लई मैं किसनू पुकारा अखियां चुकना हमें वल पहाड़ा मदद
प्रभु येशु मसीह दे अख्तियार पूर्ण वचना दा अध्ययन करन लई मैं आप सब दा स्वागत करदा हां कि येशु जी फरीसियां अते सदूकियां नाल अपना विवाद जारी रखदे हन अते येशु जी अपने चेलियां नूं इकरार करन नूं कहिंदे हन पहली वार उन्हां दी मौत अते दुबारा जिंदा होण बारे दसदे हन। असीं शुरुआत करदे हां प्रभु येशु मसीह तों चिन्ह पुछण बारे दूजी वार ਅਤੇ ਉਹਨਾਂ ਨੂੰ ਦੁਬਾਰਾ ਯੂਨਾ ਦਾ ਨਿਸ਼ਾਨ ਚੇਤੇ ਕਰਾਇਆ ਜਾਂਦਾ ਹੈ ਕੋਲ ਆਣ ਕੇ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਆਕਾਸ਼ ਵੱਲੋਂ ਕੋਈ ਚਿੰਨ ਵਿਖਾ ਦੇ ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਭਈ ਸਾਂਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਊ ਕਿਉਂਕਿ ਆਕਾਸ਼ ਲਾਲ ਹੈ ਅਤੇ ਸਵੇਰ ਨੂੰ ਆਖਦੇ ਹੋ ਅੱਜ ਹਨੇਰੀ ਵਗੇਗੀ ਕਿਉਂਕਿ ਆਕਾਸ਼ ਲਾਲ ਅਤੇ ਗਹਿਰਾ ਹੈ ਆਕਾਸ਼ ਦੇ ਤੌਰ ਭੌਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਤੀ ਦੀ ਇੰਜੀਲ 12 ਅਧਿਆਇ ਉਸਦੀ 38 ਆਦਿ ਵਿੱਚ ਦਰਜ ਹੈ ਕਿ ਗ੍ਰੰਥੀਆਂ ਅਤੇ ਫਰੀਸੀਆਂ ਨੇ ਚਿੰਨ ਦੀ ਮੰਗ ਕੀਤੀ ਉਸ ਸਮੇਂ ਪ੍ਰਭੂ ਨੇ ਉਹਨਾਂ ਨੂੰ ਯੂਨਾ ਦਾ ਚਿੰਨ ਦਿੱਤਾ ਉਹ ਦੁਬਾਰਾ ਇਹੀ ਕਰਨ ਜਾ ਰਹੇ ਹਨ ਪਰ ਪਹਿਲਾਂ ਉਹ ਇਹਨਾਂ ਦਾ ਧਿਆਨ ਇਸ ਗੱਲ ਵੱਲ ਦਵਾਉਣਾ ਚਾਹੁੰਦੇ ਹਨ ਭਈ ਬੇਸ਼ੱਕ ਉਹ ਮੌਸਮ ਦੀ ਭਵਿੱਖਬਾਣੀ ਕਰਨ ਲਈ ਬੜੇ ਚੰਗੇ ਹਨ ਪਰ ਉਹ ਸਮੇਂ ਦੇ ਚਿੰਨ੍ਹਾਂ ਦੀ ਪਹਿਚਾਣ ਕਰਨ ਦੇ ਯੋਗ ਨਹੀਂ ਹਨ ਅਸਲ ਵਿੱਚ ਧਾਰਮਿਕ ਆਗੂ ਯਿਸੂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਆਪਣੇ ਆਦਮੀਆਂ ਨੂੰ ਇਹਨਾਂ ਤੋਂ ਖਬਰਦਾਰ ਰਹਿਣ ਦੀ ਚੇਤਾਵਨੀ ਦੇ ਰਹੇ ਹਨ ਵੇਖੋ ਇਹ ਦੂਜੀ ਵਾਰ ਹੈ ਕਿ ਉਹ ਉਹਨਾਂ ਨੂੰ ਕਹਿੰਦਾ ਹੈ ਹੇ ਕਪਟੀਓ 4 ਆਇਤ ਵਿੱਚ ਲਿਖਿਆ ਹੈ ਇਸ ਪੀੜ੍ਹੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ ਉਹ ਯੂਨਾ ਦੇ ਚਿੰਨ੍ਹ ਬਿਨਾਂ ਉਹਨਾਂ ਨੂੰ ਕੋਈ ਹੋਰ ਚਿੰਨ੍ਹ ਦਿੱਤਾ ਨਾ ਜਾਵੇਗਾ ਅਤੇ ਉਹ ਉਹਨਾਂ ਨੂੰ ਛੱਡ ਕੇ ਚੱਲਿਆ ਗਿਆ ਸਾਡੇ ਪ੍ਰਭੂ ਨੇ ਉਹਨਾਂ ਨੂੰ ਬਹੁਤ ਸਾਰੇ ਚਿੰਨ੍ਹ ਦਿੱਤੇ ਪਰ ਉਹ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ ਸਨ ਦੂਜੀ ਵਾਰ ਉਹ ਯੂਨਾ ਦੇ ਚਿੰਨ੍ਹ ਦੀ ਭਵਿੱਖਬਾਣੀ ਕਰਦੇ ਹਨ ਯੂਨਾ ਯਹੂਦੀ ਦਾ ਜੋਨਾ ਦੀ ਯੂਨਾਨੀ ਭਾਸ਼ਾ ਦਾ ਰੂਪ ਹੈ ਪਿੱਛੇ 12 ਅਧਿਆਏ ਵਿੱਚ ਆਇਤ ਉਸਦੀ 40 ਵਿੱਚ ਉਹਨੇ ਕਿਹਾ ਕਿਉਂਕਿ ਜਿਸ ਤਰ੍ਹਾਂ ਯੂਨਾ 3 ਦਿਨ ਅਤੇ 3 ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸ ਤਰ੍ਹਾਂ ਮਨੁੱਖ ਦਾ ਪੁੱਤਰ 3 ਦਿਨ ਅਤੇ 3 ਰਾਤ ਧਰਤੀ ਦੇ ਅੰਦਰ ਹੋਵੇਗਾ ਇਹ ਫਰੀਸੀ ਅਤੇ ਸਦੂਕੀ ਇਸ ਨਿਸ਼ਾਨ ਨੂੰ ਮੰਨਣ ਨੂੰ ਤਿਆਰ ਨਹੀਂ ਸਨ ਇਸ ਅਧਿਆਏ ਵਿੱਚ ਯੇਸ਼ੂ ਦੇ ਸੰਬੰਧ ਵਿੱਚ ਆਪਾਂ 3 ਪੱਖ ਦੇਖਾਂਗੇ ਫਰੀਸੀ ਅਤੇ ਸਦੂਕੀ ਉਹਨਾਂ ਨੂੰ ਧੋਖੇਬਾਜ਼ ਸਮਝਦੇ ਹਨ ਅਤੇ ਯਕੀਨ ਨਹੀਂ ਕਰਦੇ ਭਈ ਇਹੀ ਮਸੀਹਾ ਹੈ ਲੋਕ ਸੋਚਦੇ ਹਨ ਕਿ ਇਹ ਯੋਹੰਨਾ ਬਪਤਿਸਮਾ ਦੇਣ ਵਾਲਾ ਏਲੀਆ ਯਰਮੀਆ ਜਾਂ ਕੋਈ ਹੋਰ ਨਬੀ ਹੈ ਇੱਥੇ ਉਹ ਸ਼ਲਾਘਾਯੋਗ ਸਨ ਬੇਸ਼ੱਕ ਉਹਨਾਂ ਚਿੰਨ੍ਹ ਉੱਕਾ ਹੀ ਗੁਆ ਦਿੱਤਾ ਉਹਦੇ ਚੇਲੇ ਤੀਜਾ ਵਿਚਾਰ ਪੇਸ਼ ਕਰਦੇ ਹਨ ਉਹਨਾਂ ਦਾ ਵਿਸ਼ਵਾਸ ਹੈ ਕਿ ਯੇਸ਼ੂ ਮਸੀਹਾ ਹੈ ਜੋ ਜਿੰਦਾ ਪਰਮੇਸ਼ਵਰ ਦਾ ਪੁੱਤਰ ਹੈ ਫਰੀਸੀ ਅਤੇ ਸਦੂਕੀ ਚਿੰਨ੍ਹ ਦੀ ਮੰਗ ਕਰਦੇ ਹਨ ਯੇਸ਼ੂ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਯੂਨਾ ਦੇ ਚਿੰਨ ਤੋਂ ਬਗੈਰ ਕੋਈ ਦੂਜਾ ਚਿੰਨ ਨਹੀਂ ਦਿੱਤਾ ਜਾਵੇਗਾ। ਉਹ ਉਹਨਾਂ ਨੂੰ ਛੱਡ ਕੇ ਚਲੇ ਗਏ। ਉਹਦੇ ਕਰਮ ਵਿੱਚ ਆਖਰੀਪਨ ਹੈ ਕਿਉਂਕਿ ਉਹ ਉਹਨਾਂ ਕੋਲੋਂ ਦੂਰ ਚਲੇ ਜਾਂਦਾ ਹੈ। ਫਿਰ ਉਹ ਆਪਣੇ ਚੇਲਿਆਂ ਨੂੰ ਧਾਰਮਿਕ ਆਗੂਆਂ ਦੇ ਖਮੀਰ ਬਾਰੇ ਚੇਤਾਵਨੀ ਦਿੰਦੇ ਹਨ। ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਸਨ। ਤਦ ਯੇਸ਼ੂ ਨੇ ਉਹਨਾਂ ਨੂੰ ਆਖਿਆ, ਖਬਰਦਾਰ, ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ। ਅਤੇ ਉਹ ਆਪੋ ਵਿੱਚ ਵਿਚਾਰ ਕਰਕੇ ਕਹਿਣ ਲੱਗੇ, ਭਈ ਅਸੀਂ ਰੋਟੀ ਜੋ ਨਹੀਂ ਲਿਆਏ। ਮਤੀ 13 ਅਧਿਆਏ ਵਿੱਚ ਆਪਾਂ ਦੇਖਿਆ ਭਈ ਖਮੀਰ ਹਮੇਸ਼ਾ ਬੁਰਾਈ ਦਾ ਸਿਧਾਂਤ ਰਿਹਾ ਹੈ ਅਤੇ ਕਦੇ ਵੀ ਅੱਛਾਈ ਦਾ ਨਹੀਂ। ਪ੍ਰਭੂ ਕਹਿੰਦੇ ਹਨ, ਖਮੀਰ ਤੋਂ ਸਾਵਧਾਨ ਰਹੋ। ਜੇਕਰ ਤੁਹਾਨੂੰ ਕਿਸੇ ਗੱਲ ਤੋਂ ਖਬਰਦਾਰ ਕੀਤਾ ਜਾਵੇ ਤਾਂ ਉਹ ਗੱਲ ਚੰਗੀ ਨਹੀਂ ਹੋਵੇਗੀ। ਚੇਲੇ ਪਹਿਲਾਂ ਖਮੀਰ ਦੀ ਗੱਲ ਸਮਝੇ ਨਹੀਂ, ਉਹ ਸੋਚਦੇ ਸੀ ਖਮੀਰ ਤੋਂ ਭਾਵ ਰੋਟੀ ਹੈ। ਪਰ ਯੇਸ਼ੂ ਨੇ ਇਹ ਜਾਣ ਕੇ ਕਿਹਾ, ਹੇ ਥੋੜ੍ਹੀ ਪ੍ਰਤੀਤ ਵਾਲਿਓ, ਤੁਸੀਂ ਆਪੋ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ? ਭਲਾ ਤੁਸੀਂ ਅਜੇ ਨਹੀਂ ਸਮਝਦੇ? ਅਤੇ ਉਹਨਾਂ 5,000 ਦੀਆਂ 5 ਰੋਟੀਆਂ ਨੂੰ ਚੇਤੇ ਨਹੀਂ ਰੱਖਦੇ? ਔਰ ਤੁਸੀਂ ਕਿੰਨੀਆਂ ਟੋਕਰੀਆਂ ਚੁੱਕ ਲਈਆਂ? ਅਤੇ ਨਾ ਉਹਨਾਂ 4,000 ਦੀਆਂ 7 ਰੋਟੀਆਂ ਨੂੰ? ਔਰ ਤੁਸੀਂ ਕਿੰਨੇ ਟੋਕਰੇ ਚੁੱਕ ਲਏ ਸਨ? ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ, ਪਰ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ। ਤਦ ਉਹ ਸਮਝੇ ਭਈ ਉਸ ਨੇ ਰੋਟੀ ਦੇ ਖਮੀਰ ਤੋਂ ਨਹੀਂ ਸਗੋਂ ਫਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ। ਜੇਕਰ ਇਹ ਕਿਸੇ ਪਦਾਰਥਕ ਰੋਟੀ ਦੀ ਗੱਲ ਹੁੰਦੀ ਤਾਂ ਚੇਲਿਆਂ ਨੂੰ ਯੇਸ਼ੂ ਦੇ 2 ਚਮਤਕਾਰ, 5,000 ਨੂੰ ਖਵਾਉਣਾ ਅਤੇ 4,000 ਨੂੰ ਖਵਾਉਣਾ ਯਾਦ ਰਹਿਣੇ ਸੀ। ਪਰ ਇਹ ਕੋਈ ਪਦਾਰਥਕ ਰੋਟੀ ਦੀ ਗੱਲ ਨਹੀਂ ਸੀ। ਖਮੀਰ ਪ੍ਰਭੂ ਯੇਸ਼ੂ ਮੁਤਾਬਕ ਇੱਕ ਝੂਠਾ ਸਿਧਾਂਤ ਹੈ। ਇਹ ਉਹ ਹੈ ਜੋ ਬੁਰਾਈ ਹੈ। ਜਦ ਲੋਕ ਸ਼ੁਭ ਸਮਾਚਾਰ ਨੂੰ ਖਮੀਰ ਕਹਿੰਦੇ ਹਨ ਤਾਂ ਉਹ ਖਮੀਰ ਤੋਂ ਉਲਟਾ ਭਾਵ ਲੈਂਦੇ ਹਨ। ਖਮੀਰ ਕਦੇ ਵੀ ਸ਼ੁਭ ਸਮਾਚਾਰ ਦੀ ਤਸਵੀਰ ਨਹੀਂ ਰਿਹਾ, ਇਹ ਹਮੇਸ਼ਾ ਬੁਰਾਈ ਦਾ ਚਿੰਨ੍ਹ ਰਿਹਾ ਹੈ। ਜੇਕਰ ਤੁਸੀਂ ਯੇਸ਼ੂ ਜੀ ਨੂੰ ਇੱਕ ਅਖਤਿਆਰ ਵਾਲਾ ਸਵੀਕਾਰ ਕਰਦੇ ਹੋ, ਇਹ ਹਮੇਸ਼ਾ ਹਮੇਸ਼ਾ ਲਈ ਇਹ ਸਪਸ਼ਟ ਕਰ ਦੇਵੇਗਾ ਭਈ ਖਮੀਰ ਦਾ ਕੀ ਭਾਵ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਯੇਸ਼ੂ ਜੀ ਆਪਣੇ ਖੁਦ ਦੇ ਇਕਰਾਰ ਬਾਰੇ ਕਹਿੰਦੇ ਹਨ। ਮੱਤੀ ਦੇ ਸ਼ੁਭ ਸਮਾਚਾਰ ਵਿੱਚ ਸਾਨੂੰ ਸਾਰੀ ਲਿਖਤ ਪੜ੍ਹਦੇ ਸਮੇਂ ਅੱਖਾਂ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਬਾਕੀ ਸਾਰੀ ਬਾਈਬਲ ਧਰਮ ਸ਼ਾਸਤਰ ਦੀ ਕੁੰਜੀ ਹੈ। ਸਾਨੂੰ ਛੋਟੀ ਛੋਟੀ ਫਰਕ ਨੂੰ ਧਿਆਨ ਨਾਲ ਤੱਕਣਾ ਚਾਹੀਦਾ ਹੈ ਅਤੇ ਬੜੀ ਹੁਸ਼ਿਆਰੀ ਨਾਲ ਦੇਖਣਾ ਚਾਹੀਦਾ ਹੈ ਭਈ ਅੱਗੇ ਕੀ ਹੋ ਰਿਹਾ ਹੈ। 13 ਆਇਤ ਵਿੱਚ ਲਿਖਿਆ ਹੈ, ਯੇਸ਼ੂ ਨੇ ਕੈਸਰੀਆ ਫਿਲੀਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ। ਜੇਕਰ ਤੁਸੀਂ ਨਕਸ਼ਾ ਤੱਕੋ ਤਾਂ ਤੁਸੀਂ 3 ਕੈਸਰੀਆ ਸ਼ਹਿਰ ਤੱਕੋਗੇ। ਕੈਸਰੀਆ ਫਿਲੀਪੀ ਗਲੀਲ ਦੀ ਝੀਲ ਦੇ ਉੱਤਰ ਵਿੱਚ ਸਥਿਤ ਹੈ। ਪ੍ਰਭੂ ਯੇਸ਼ੂ ਉੱਤਰ ਵਿੱਚ ਹਨ। ਹੁਣ ਉਹ ਇਸ ਸਥਿਤੀ ਵਿੱਚ ਹੈ ਜਿੱਥੋਂ ਉਹ ਮੁੜ ਕੇ ਯਰੂਸ਼ਲਮ ਅਤੇ ਸਲੀਬ ਵੱਲ ਸਿੱਧੇ ਲਹਿਰ ਸ਼ੁਰੂ ਕਰਨੀ ਚਾਹੁੰਦੇ ਹਨ। ਉਹਦੇ ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਚੇਲਿਆਂ ਦੇ ਮਨ ਅੰਦਰ 2 ਗੱਲਾਂ ਜ਼ਰੂਰ ਸਪਸ਼ਟ ਹੋਣੀਆਂ ਚਾਹੀਦੀਆਂ ਹਨ। ਪਹਿਲੀ, ਉਹ ਹੈ ਕੌਣ? ਅਤੇ ਦੂਸਰੀ, ਉਹ ਕੀ ਕਰਨ ਜਾ ਰਹੇ ਹਨ? ਮੇਰੇ ਦੋਸਤੋ, ਇੱਕ ਮਸੀਹੀ ਬਣਨ ਲਈ ਇਹ ਦੋਵੇਂ ਗੱਲਾਂ ਸਾਡੇ ਮਨ ਅੰਦਰ ਵੀ ਜ਼ਰੂਰ ਸਪਸ਼ਟ ਹੋਣੀਆਂ ਚਾਹੀਦੀਆਂ ਹਨ। ਸਾਨੂੰ ਇਹ ਸਾਫ਼ ਸਾਫ਼ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਭੂ ਯੇਸ਼ੂ ਮਸੀਹ ਕੌਣ ਹੈ ਅਤੇ ਉਸਨੇ ਸਾਡੇ ਲਈ ਕੀ ਕੀਤਾ। ਸਾਨੂੰ ਇਹਨਾਂ 2 ਗੱਲਾਂ ਦਾ ਜ਼ਰੂਰ ਗਿਆਨ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਵਿਸ਼ਵਾਸ ਕਰੀਏ ਅਤੇ ਬਚਾਏ ਜਾਈਏ, ਅਰਥਾਤ ਮੁਕਤੀ ਪ੍ਰਾਪਤ ਕਰੀਏ। ਸਾਡੇ ਪ੍ਰਭੂ ਜੀ ਦਾ ਪਹਿਲਾ ਸਵਾਲ ਤੱਕੋ। ਉਹ ਕਹਿੰਦੇ ਹਨ, ਲੋਕ ਕਿਹਨੂੰ ਕਹਿੰਦੇ ਹਨ ਭਈ ਮੈਂ ਮਨੁੱਖ ਦਾ ਪੁੱਤਰ ਹਾਂ? ਇਹ ਉਹ ਸਵਾਲ ਹੈ ਜੋ ਉਹ ਅਜੇ ਵੀ ਪੁੱਛ ਰਿਹਾ ਹੈ ਅਤੇ ਇਹੀ ਸਵਾਲ ਹੈ ਜਿਹਦਾ ਵਰਤਮਾਨ ਸਮੇਂ ਵਿੱਚ ਜਵਾਬ ਦਿੱਤਾ ਜਾ ਰਿਹਾ ਹੈ। ਉਹ ਅੱਜ ਵੀ ਬਹੁਤ ਵਿਵਾਦਪੂਰਨ ਵਿਅਕਤੀ ਹੈ ਜੋ ਅੱਜ ਤੱਕ ਇਸ ਦੁਨੀਆਂ ਤੇ ਆਇਆ। ਉਹ ਆਪਾਂ ਨੂੰ ਲੋਕਾਂ ਦਾ ਨਜ਼ਰੀਆ ਦੇਖਣ ਤੋਂ ਮਗਰ ਅਗਰ ਕਰਨ ਤੋਂ ਰੋਕਦਾ ਹੈ। ਮੈਂ ਅਜੇ ਵੀ ਵਿਸ਼ਵਾਸ ਹੈ ਕਰਦਾ ਹਾਂ ਕਿ ਜੇਕਰ ਤੁਸੀਂ ਜਾਂ ਮੈਂ ਇਹੀ ਸਵਾਲ ਕਿਸੇ ਗਲੀ ਕੂਚੇ ਵਿੱਚ ਖੜ੍ਹੇ ਹੋ ਕੇ ਆਪਣੇ ਕਸਬੇ ਦੇ ਲੋਕਾਂ ਤੋਂ ਪੁੱਛੀਏ ਤਾਂ ਤੁਹਾਨੂੰ ਅਜਿਹਾ ਹੀ ਉੱਤਰ ਮਿਲੇਗਾ, ਕਿਉਂਕਿ ਦੁਨੀਆ ਅੱਜ ਵੀ ਇਸ ਦੇ ਬਾਰੇ ਦੁਬਿਧਾ ਵਿੱਚ ਪਈ ਹੋਈ ਹੈ। ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਅਤੇ ਕਈ ਯਿਰਮਿਆ ਜਾਂ ਨਵੀਆਂ ਵਿੱਚੋਂ ਕੋਈ। ਕੁਝ ਕਹਿੰਦੇ ਹਨ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਯੂਹੰਨਾ ਬਪਤਿਸਮਾ ਦੇਣ ਵਾਲਾ ਬੜਾ ਮਹਾਨ ਵਿਅਕਤੀ ਸੀ ਅਤੇ ਲੋਕਾਂ ਵਿੱਚ ਉਹਦੀ ਅਜਿਹੀ ਪਹਿਚਾਣ ਸੀ। ਅੱਜ ਵੀ ਕਈ ਲੋਕਾਂ ਦਾ ਮਤ ਹੈ ਕਿ ਯੀਸ਼ੂ ਇੱਕ ਮਹਾਨ ਅਧਿਆਪਕ ਜਾਂ ਗੁਰੂ ਸੀ। ਕੁਝ ਯੀਸ਼ੂ ਬਾਰੇ ਕਹਿੰਦੇ ਹਨ ਕਿ ਉਹ ਏਲੀਆ ਸੀ। ਏਲੀਆ ਨਾਂ ਯੂਨਾਨੀ ਦੇ ਏਲੀਜਾ ਤੋਂ ਹੈ। ਏਲੀਜਾ ਯਕੀਨਨ ਤੌਰ 'ਤੇ ਇੱਕ ਮਹਾਨ ਵਿਅਕਤੀ ਸੀ ਅਤੇ ਅੱਜ ਕੱਲ੍ਹ ਅਜਿਹੇ ਲੋਕ ਹਨ ਜੋ ਯੀਸ਼ੂ ਨੂੰ ਇੱਕ ਮਹਾਨ ਵਿਅਕਤੀ ਹੀ ਕਹਿੰਦੇ ਹਨ। ਅਤੇ ਕਈ ਜਿਰਮਿਆ, ਇੱਥੇ ਵੀ ਯੂਨਾਨੀ ਭਾਸ਼ਾ ਦਾ ਸ਼ਬਦ ਵਰਤਿਆ ਗਿਆ ਹੈ, ਜਿਰਮੀਆ ਰੋਂਦਾ ਨਵੀ ਸੀ ਅਤੇ ਸਾਡੇ ਲੋਕਾਂ ਨੇ ਪ੍ਰਭੂ ਨੂੰ ਰੋਂਦੇ ਤੱਕਿਆ ਸੀ। ਲੋਕਾਂ ਨੇ ਯੀਸ਼ੂ ਨੂੰ ਮਹਾਨ ਨਵੀ ਹੋਣ ਦੀ ਗੱਲ ਕੀਤੀ। ਜਾਂ ਕਿਸੇ ਨਵੀ ਵਿੱਚੋਂ ਮੇਰਾ ਵਿਚਾਰ ਹੈ ਕਿ ਉਹਨਾਂ ਦੇ ਪ੍ਰਭੂ ਯੀਸ਼ੂ ਬਾਰੇ ਵੱਖ ਵੱਖ ਦ੍ਰਿਸ਼ਟੀਕੋਣ ਸਨ। ਇਹ ਵਿਚਾਰ ਉਸ ਸਮੇਂ ਦੇ ਲੋਕਾਂ ਦੇ ਆਮ ਵਿਚਾਰ ਸਨ। ਹੁਣ ਯੀਸ਼ੂ ਆਪਣੇ ਚੇਲਿਆਂ ਵੱਲ ਮੁੜਦੇ ਹਨ ਅਤੇ ਉਹਨਾਂ ਨੂੰ ਪੁੱਛਦੇ ਹਨ। ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? ਸ਼ਮਾਉਨ ਪਾਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। ਹੁਣ ਸਮਾਂ ਆ ਗਿਆ ਕਿ ਚੇਲੇ ਫੈਸਲਾ ਕਰਨ ਅਤੇ ਇਕਰਾਰ ਕਰਨ। ਸ਼ਮਾਉਨ ਪਾਤਰਸ ਪ੍ਰਤੱਖ ਤੌਰ 'ਤੇ ਸਾਰੇ ਚੇਲਿਆਂ ਦੀ ਟੋਲੀ ਦਾ ਆਪਣੇ ਆਪ ਨੂੰ ਬੁਲਾਰਾ ਸਮਝਦਾ ਸੀ। ਉਹਨੇ ਕਿਹਾ, ਤੂੰ ਮਸੀਹਾ ਹੈ, ਜਿਹਦਾ ਮਤਲਬ ਮਸੀਹਾ ਮਸਾ ਕੀਤਾ ਹੋਇਆ, ਜਿਹਦੀ ਪੁਰਾਣੇ ਨੇਮ ਵਿੱਚ ਭਵਿੱਖਬਾਣੀ ਕੀਤੀ ਗਈ ਸੀ। ਪ੍ਰਭੂ ਯੀਸ਼ੂ ਦੇ ਆਉਣ ਨਾਲ ਇਹ ਭਵਿੱਖਬਾਣੀ ਪੂਰੀ ਹੋਈ, ਨਾਲ ਹੀ ਜ਼ਿੰਦਾ ਪਰਮੇਸ਼ਵਰ ਦਾ ਪੁੱਤਰ। ਇਸ ਬਿੰਦੂ ਤੱਕ ਇਹ ਸਭ ਤੋਂ ਅੱਛਾ ਇਕਰਾਰ ਅਤੇ ਸਭ ਤੋਂ ਵੱਡੀ ਪ੍ਰਭੂ ਯੀਸ਼ੂ ਮਸੀਹ ਲਈ ਸ਼ਰਧਾਂਜਲੀ ਸੀ। ਇਹ ਕੁਝ ਹੀ ਜੋ ਪ੍ਰਭੂ ਯੀਸ਼ੂ ਮਸੀਹ ਸੱਚਮੁੱਚ ਹੈ ਸੀ। 17 ਆਇਤ ਵਿੱਚ ਲਿਖਿਆ, ਯੀਸ਼ੂ ਨੇ ਉਸਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮਾਉਨ ਬਰਯੋਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਕੇਵਲ ਪਵਿੱਤਰ ਆਤਮਾ ਹੀ ਮਸੀਹ ਨੂੰ ਕਿਸੇ ਇਨਸਾਨ ਨੂੰ ਦਰਸਾ ਸਕਦਾ ਹੈ। ਕੋਈ ਵੀ ਮਨੁੱਖ ਅੱਜ ਯੀਸ਼ੂ ਨੂੰ ਪ੍ਰਭੂ ਨਹੀਂ ਕਹਿ ਸਕਦਾ, ਸਗੋਂ ਪਵਿੱਤਰ ਆਤਮਾ ਨਾਲ ਹੀ ਕਿਹਾ ਜਾ ਸਕਦਾ ਹੈ। ਸਿਰਫ ਪਰਮੇਸ਼ਵਰ ਦਾ ਆਤਮਾ ਹੀ ਮਸੀਹ ਦੀਆਂ ਗੱਲਾਂ ਲੈ ਕੇ ਸਾਨੂੰ ਸਮਝਾ ਸਕਦਾ ਹੈ। ਯੀਸ਼ੂ ਨੇ ਕਿਹਾ, ਸਰੀਰ ਅਤੇ ਲਹੂ ਨੇ ਇਹ ਗੱਲ ਤੇਰੇ ਉੱਤੇ ਪ੍ਰਗਟ ਨਹੀਂ ਕੀਤੀ। ਇਸ ਦਾ ਭਾਵ ਹੈ ਭਈ ਤੂੰ ਮੇਰੇ ਨਾਲ ਰਹਿ ਕੇ ਇਹ ਗੱਲ ਨਹੀਂ ਸਿੱਖੀ। ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ, ਜੇਕਰ ਮੈਂ ਪ੍ਰਭੂ ਯੀਸ਼ੂ ਨਾਲ 3 ਸਾਲ ਰਹਿੰਦਾ ਤਾਂ ਮੈਂ ਜਾਣ ਜਾਂਦਾ ਭਈ ਉਹ ਕੌਣ ਹੈ। ਰਸੂਲ ਯੀਸ਼ੂ ਨਾਲ ਹੁਣ ਤੱਕ ਲਗਭਗ 2.5 ਸਾਲਾਂ ਤੋਂ ਰਹਿ ਰਹੇ ਸਨ। ਕੀ ਤੁਸੀਂ ਇੰਨੇ ਸਮੇਂ ਵਿੱਚ ਪ੍ਰਭੂ ਨੂੰ ਜਾਣ ਸਕਦੇ ਸੀ? ਮੇਰੇ ਦੋਸਤੋ, ਤੁਸੀਂ ਯੀਸ਼ੂ ਨੂੰ ਹੁਣ ਵੀ ਉਸੇ ਤਰ੍ਹਾਂ ਜਾਣ ਸਕਦੇ ਹੋ, ਕਿਉਂਕਿ ਪਰਮੇਸ਼ਵਰ ਦਾ ਆਤਮਾ ਯੀਸ਼ੂ ਨੂੰ ਤੁਹਾਡਾ ਆਪਣਾ ਬਣਾ ਦੇਵੇਗਾ। 18 ਆਦੇ ਵਚਨ ਹਨ, ਅਤੇ ਮੈਂ ਵੀ ਤੁਹਾਨੂੰ ਆਖਦਾ ਹਾਂ ਜੋ ਤੂੰ ਪਾਤਰਸ ਹੈ, ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ, ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵੱਸ ਨਾ ਚੱਲੇਗਾ। ਆਓ ਇਸ ਆਇਤ ਨੂੰ ਧਿਆਨ ਨਾਲ ਵੇਖੀਏ। ਕਿਹੜਾ ਪੱਥਰ ਤੇ ਯੀਸ਼ੂ ਨੇ ਆਪਣਾ ਕਲੀਸੀਆ ਉਸਾਰਿਆ? ਕੁਝ ਲੋਕ ਕਹਿੰਦੇ ਹਨ ਭਈ ਉਹਨੇ ਇਹ ਸ਼ਮਾਉਨ ਪਾਤਰਸ ਤੇ ਉਸਾਰਿਆ। ਹਾਂ, ਜ਼ਾਹਰ ਤੌਰ 'ਤੇ ਅਜਿਹਾ ਨਹੀਂ ਸੀ, ਕਿਉਂਕਿ ਇੱਥੇ ਸ਼ਬਦਾਂ ਦਾ ਗੱਲ ਹੈ। ਬੁਨਿਆਦੀ ਯੂਨਾਨੀ ਭਾਸ਼ਾ ਵਿੱਚ ਇਹਦਾ ਮਤਲਬ ਪੈਤਰੋਸ, ਭਾਵ ਹੈ ਛੋਟਾ ਪੱਥਰ। ਯੀਸ਼ੂ ਨੇ ਕਿਹਾ, ਮੈਂ ਇਸ ਚਟਾਨ ਤੇ ਕਲੀਸੀਆ ਬਣਾਵਾਂਗਾ। ਕੁਝ ਲੋਕਾਂ ਦਾ ਵਿਚਾਰ ਹੈ ਕਿ ਯੇਸ਼ੂ ਪਾਤਰਸ ਦੇ ਇਕਰਾਰ ਤੇ ਆਪਣੀ ਕਲੀਸੀਆ ਤਿਆਰ ਕਰ ਰਹੇ ਹਨ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਚਟਾਨ ਕਿਹੜੀ ਚਟਾਨ? ਚਟਾਨ ਪ੍ਰਭੂ ਯੇਸ਼ੂ ਮਸੀਹ ਹੈ। ਆਪਾਂ ਇਹਦੀ ਵਿਆਖਿਆ ਸ਼ਮਾਉਨ ਪਾਤਰਸ ਦੀ ਆਪਣੀ ਲਿਖਤ ਵਿੱਚ ਵੇਖਦੇ ਹਾਂ। ਪਹਿਲਾ ਪਾਤਰਸ ਦੀ ਪੱਤਰੀ ਉਸਦਾ 2 ਅਧਿਆਏ ਤੇ ਉਸਦੀ 4 ਆਇਤ ਵਿੱਚ ਮਸੀਹ ਨਾਲ ਸੰਬੰਧਤ ਉਹ ਕਹਿ ਰਿਹਾ ਹੈ, ਜਿਹਦੇ ਕੋਲ ਤੁਸੀਂ ਆਏ ਹੋ, ਜਾਣੋ ਇੱਕ ਜਿਉਂਦੇ ਪੱਥਰ ਕੋਲ, ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰੰਤੂ ਪਰਮੇਸ਼ਵਰ ਦੇ ਭਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ। ਤੇ ਉਹ ਇਸ਼ਾਇਆ ਨਬੀ ਉਸਦਾ 28 ਅਧਿਆਏ ਉਸਦੀ 16 ਆਇਤ ਵਿੱਚ ਯਾਦ ਕਰਦਾ ਹੈ, ਮੈਂ ਸਿਓਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ, ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪ੍ਰਤੀਤ ਕਰਦਾ ਹੈ ਉਹ ਕਾਹਲੀ ਨਾ ਕਰੇਗਾ। ਇਸ ਤੋਂ ਅੱਗੇ ਪਹਿਲਾ ਪਾਤਰਸ 2 ਅਧਿਆਇ ਉਸਦੀ 6 ਆਇਤ ਵਿੱਚ ਲਿਖਿਆ ਹੈ ਕਿ ਕਲੀਸੀਆ ਪ੍ਰਭੂ ਯੇਸ਼ੂ ਉੱਤੇ ਉਸੇ ਬੁਨਿਆਦ ਉੱਤੇ ਬਣੀ ਹੈ, ਇਹ ਹੀ ਉਸਦੀ ਬੁਨਿਆਦ ਹੈ। ਫਿਰ ਪਹਿਲਾ ਕੁਰਿੰਥੀਆਂ ਨੂੰ ਪਹਿਲੀ ਪੱਤਰੀ ਵਿੱਚ 3 ਅਧਿਆਏ ਉਸਦੀ 11 ਆਇਤ ਤੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ ਮਸੀਹ ਪੱਥਰ ਹੈ ਤੇ ਉਹ ਕਹਿੰਦਾ ਹੈ ਭਈ ਇਸ ਚਟਾਨ ਤੇ ਮੈਂ ਕਲੀਸੀਆ ਬਣਾਵਾਂਗਾ। ਕਲੀਸੀਆ ਅਜੇ ਬਣਨੀ ਸੀ ਜਦ ਪ੍ਰਭੂ ਨੇ ਇਹ ਕਥਨ ਕਿਹਾ। ਕਿਰਪਾ ਕਰਕੇ ਮੈਨੂੰ ਇਹ ਨਾ ਦੱਸੋ ਭਈ ਉਦੋਂ ਕਲੀਸੀਆ ਮੌਜੂਦ ਸੀ, ਕਿਉਂਕਿ ਇਹ ਤਾਂ ਪ੍ਰਭੂ ਯੇਸ਼ੂ ਦੀ ਮੌਤ, ਦੁਬਾਰਾ ਉਠਾਏ ਜਾਣਾ, ਮਸੀਹ ਦਾ ਸਵਰਗ ਤੇ ਚੜ੍ਹਨਾ ਅਤੇ ਪਵਿੱਤਰ ਆਤਮਾ ਦੇ ਭੇਜੇ ਜਾਣ ਤੋਂ ਬਾਅਦ ਹੀ ਹੋਂਦ ਵਿੱਚ ਆਈ। ਜਦ ਤੱਕ ਇਹ ਸਾਰੀਆਂ ਗੱਲਾਂ ਨਹੀਂ ਹੋਈਆਂ ਕੋਈ ਕਲੀਸੀਆ ਨਹੀਂ ਸੀ। ਮੈਂ ਆਪਣਾ ਕਲੀਸੀਆ ਤਿਆਰ ਕਰਦਾ ਹਾਂ, ਇਹ ਭਵਿੱਖ ਦੀ ਗੱਲ ਸੀ। ਪਤਾਲ ਦੇ ਫਾਟਕ ਮੌਤ ਨਾਲ ਸੰਬੰਧਿਤ ਹਨ। ਪਤਾਲ ਲਈ ਵਰਤਿਆ ਸ਼ਬਦ ਯੂਨਾਨੀ ਸ਼ਬਦ ਹੇਡੀਜ਼ ਹੈ, ਜੋ ਪੁਰਾਣੇ ਨੇਮ ਵਿੱਚ ਸ਼ਿਓਲ ਕਰਕੇ ਲਿਖਿਆ ਹੈ। ਇਹਦਾ ਸ਼ਬਦੀ ਅਰਥ ਨਾ ਦਿਖਾਈ ਦੇਣ ਵਾਲੀ ਦੁਨੀਆ ਭਾਵ ਮੌਤ ਹੈ। ਮਸੀਹ ਦੀ ਕਲੀਸੀਆ ਦੇ ਖਿਲਾਫ ਮੌਤ ਦੇ ਦਰਵਾਜ਼ੇ ਨਹੀਂ ਹੋਣਗੇ। ਇਨ੍ਹੀਂ ਦਿਨੀ ਕਦੇ ਪ੍ਰਭੂ ਆਪ ਸਵਰਗ ਤੋਂ ਉਤਰ ਕੇ ਉੱਚੀ ਉੱਚੀ ਪੁਕਾਰੇਗਾ। ਇਹ ਉੱਚੀ ਉੱਚੀ ਪੁਕਾਰਨ ਦੀ ਆਵਾਜ਼ ਵਿੱਚ ਇੱਕ ਬਿਗਲ ਵਾਂਗ ਹੋਵੇਗੀ, ਕਿਉਂਕਿ ਜੋ ਮਸੀਹ ਨੂੰ ਬੰਨਣ ਵਾਲੇ ਮਰੇ ਹੋਏ ਹਨ ਉਹਨਾਂ ਨੂੰ ਉਠਾਉਣਾ ਹੈ। ਮੌਤ ਦੇ ਦਰਵਾਜ਼ੇ ਉਹਦੀ ਕਲੀਸੀਆ ਦੇ ਖਿਲਾਫ ਨਹੀਂ ਉੱਠਣਗੇ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਤੇ ਬੰਨੇਗਾ ਸੁਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸੁਰਗ ਵਿੱਚ ਖੋਲਿਆ ਜਾਵੇਗਾ। ਸੁਰਗ ਦੇ ਰਾਜ ਦੀਆਂ ਕੁੰਜੀਆਂ ਕੀ ਹਨ? ਕੀ ਉਹ ਸਿਰਫ ਸ਼ਮਾਉਨ ਪਾਤਰਸ ਨੂੰ ਦਿੱਤੀਆਂ ਗਈਆਂ ਸੀ? ਨਹੀਂ, ਇਹ ਉਹਨਾਂ ਸਾਰਿਆਂ ਨੂੰ ਦਿੰਦਾ ਹੈ ਜੋ ਉਹਦੇ ਵਾਂਗ ਇਕਰਾਰ ਕਰਦੇ ਹਨ, ਜਿਹੜੇ ਮਸੀਹ ਨੂੰ ਮੁਕਤੀਦਾਤਾ ਮੰਨਦੇ ਹਨ। ਜੇਕਰ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ ਤਾਂ ਤੁਸੀਂ ਵੀ ਉਹ ਕੁੰਜੀਆਂ ਦੇ ਮਾਲਕ ਹੋ ਜਿਹੋ ਜਿਹੀਆਂ ਕੋਈ ਦੂਸਰਾ ਆਦਮੀ ਰੱਖਦਾ ਹੈ। ਹਰ ਮਸੀਹੀ ਕੋਲ ਅੱਜ ਧਰਮ ਸ਼ਾਸਤਰ ਬਾਈਬਲ ਹੈ ਤੇ ਇਸ ਕਰਕੇ ਉਹਦੇ ਕੋਲ ਕੁੰਜੀਆਂ ਹਨ। ਜੇਕਰ ਅਸੀਂ ਸ਼ਬਦ ਦੇ ਅਨੁਸਾਰ ਚੱਲਦੇ ਹਾਂ ਤਾਂ ਆਪਾਂ ਧਰਤੀ ਤੇ ਬੰਨਦੇ ਹਾਂ, ਜੇਕਰ ਆਪਾਂ ਸ਼ਬਦ ਦਾ ਪ੍ਰਚਾਰ ਕਰਦੇ ਹਾਂ ਤਾਂ ਆਪਾਂ ਧਰਤੀ ਤੇ ਖੋਲਦੇ ਹਾਂ। ਕੋਈ ਵੀ ਆਦਮੀ ਜਾਂ ਇਕੱਲਾ ਜਾਂ ਇਕੱਲੀ ਕਲੀਸੀਆ ਇਹ ਕੁੰਜੀਆਂ ਨਹੀਂ ਰੱਖਦਾ। ਅੱਜ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਆਪਾਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰੀਏ, ਕਿਉਂਕਿ ਇਹ ਮਨੁੱਖ ਨੂੰ ਮੁਕਤੀ ਦਿਲਾ ਸਕਦਾ ਹੈ। ਇਹ ਬਹੁਤ ਵੱਡਾ ਵਰਣਨ ਹੈ। ਇਹਨਾਂ ਸਾਰੀਆਂ ਗੱਲਾਂ ਵਾਸਤੇ ਕਿਹੜਾ ਹੈ ਜੋ ਸਭ ਕੁਝ ਦੇ ਸਕੇ? ਤੁਸੀਂ ਤੇ ਅਸੀਂ ਜੋ ਜ਼ਿੰਮੇਵਾਰੀ ਇਸ ਪਾਸੇ ਨਿਭਾ ਰਹੇ ਹਾਂ ਇਹ ਇੱਕ ਤਰਸਯੋਗ ਹੈ। ਤਦ ਉਹਨੇ ਚੇਲਿਆਂ ਨੂੰ ਤਾਕੀਦ ਕੀਤੀ, ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ। ਪ੍ਰਭੂ ਨੇ ਇਹ ਪ੍ਰਾਰਥਨਾ ਕੀਤੀ ਕਿਉਂਕਿ ਸਿਰਫ ਇਸੀ ਗੱਲ ਦਾ ਗਿਆਨ ਵੀ ਉਹ ਕੌਣ ਹੈ ਉਹ ਤੁਹਾਨੂੰ ਮੁਕਤੀ ਨਹੀਂ ਕਰ ਸਕਦਾ। ਆਪਾਂ ਉਹਨੂੰ ਵਿਸ਼ਵਾਸ ਨਾਲ ਅਪਣਾਈਏ। ਯਿਸੂ ਜੀ ਅੱਗੇ ਆਪਣੀ ਮੌਤ ਅਤੇ ਦੁਬਾਰਾ ਜ਼ਿੰਦਾ ਹੋਣ ਬਾਰੇ ਆਪਣੇ ਚੇਲਿਆਂ ਨੂੰ ਦੱਸਦੇ ਹਨ ਅਤੇ ਦੁਬਾਰਾ ਜ਼ਿੰਦਾ ਹੋਣ ਦਾ ਐਲਾਨ ਕਰਦੇ ਹਨ। ਇਹ ਸਮਾਂ ਲਗਭਗ 6 ਮਹੀਨੇ ਪਹਿਲਾਂ ਦਾ ਸੀ ਜਦੋਂ ਉਸ ਨੂੰ ਸਲੀਬ ਉੱਤੇ ਦਿੱਤਾ ਗਿਆ। ਉਹਨੇ ਇਹ ਮਹੱਤਵਪੂਰਨ ਐਲਾਨ ਕਰਨ ਲਈ ਇੰਨੀ ਦੇਰ ਕਿਉਂ ਕੀਤੀ? ਸਪਸ਼ਟ ਤੌਰ 'ਤੇ ਚੇਲੇ ਇਸ ਵਾਸਤੇ, ਇੱਥੋਂ ਤੱਕ ਕਿ ਇਸ ਸਮੇਂ ਦੇ ਉਹਨਾਂ ਦੇ ਪ੍ਰਤੀਕਰਮ ਤੋਂ ਜ਼ਾਹਰ ਹੁੰਦਾ ਹੈ ਵੀ ਉਹ ਅਜੇ ਵੀ ਇਸ ਵਾਸਤੇ ਤਿਆਰ ਨਹੀਂ ਸਨ। ਉਹਨਾਂ ਨੇ 5 ਵਾਰੀ ਕਿਹਾ ਕਿ ਉਹ ਯਰੂਸ਼ਲਮ ਨੂੰ ਮਰਨ ਵਾਸਤੇ ਜਾ ਰਹੇ ਹਨ। ਇੰਨੀ ਗੂੜੀ ਹਦਾਇਤ ਦੇ ਬਾਵਜੂਦ ਚੇਲੇ ਇਹਦੀ ਮਹੱਤਤਾ ਨੂੰ ਨਹੀਂ ਸਮਝ ਸਕੇ ਜਦ ਤੱਕ ਉਹ ਦੁਬਾਰਾ ਜ਼ਿੰਦਾ ਨਹੀਂ ਹੋਏ। 21 ਆਇਤ ਵਿੱਚ ਲਿਖਿਆ ਹੈ, ਉਸ ਸਮੇਂ ਤੋਂ ਯੇਸ਼ੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਮੈਨੂੰ ਜ਼ਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਉਹ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ। ਇਹ ਕੁਝ ਹੈ ਜੋ ਪ੍ਰਭੂ ਯੇਸ਼ੂ ਨੇ ਆਪਾਂ ਲਈ ਕੀਤਾ। ਧਰਮ ਸ਼ਾਸਤਰਾਂ ਮੁਤਾਬਕ ਮਸੀਹ ਆਪਣੇ ਪਾਪਾਂ ਕਰਕੇ ਮਰਿਆ। ਪ੍ਰਭੂ ਯੇਸ਼ੂ ਮਸੀਹ ਦਫਨਾਇਆ ਗਿਆ ਅਤੇ ਦੁਬਾਰਾ ਜ਼ਿੰਦਾ ਹੋਇਆ। ਤੁਹਾਨੂੰ ਜ਼ਰੂਰ ਪਤਾ ਚਾਹੀਦਾ ਹੈ ਭਈ ਉਹ ਕੌਣ ਹੈ। ਤੁਹਾਨੂੰ ਜ਼ਰੂਰ ਪਤਾ ਹੋਵੇ ਭਈ ਉਸ ਨੇ ਸਾਡੇ ਲਈ ਕੀ ਕੀਤਾ। ਜੇਕਰ ਤੁਸੀਂ ਇਹ ਦੋਵੇਂ ਗੱਲਾਂ ਜਾਣਦੇ ਅਤੇ ਯਕੀਨ ਨਾਲ ਅਤੇ ਵਿਸ਼ਵਾਸ ਕਰਦੇ ਤਾਂ ਉਹਨੂੰ ਅਪਣਾਉਂਦੇ ਤਾਂ ਤੁਸੀਂ ਮੁਕਤੀ ਜ਼ਰੂਰ ਪ੍ਰਾਪਤ ਕਰੋਗੇ। ਅੱਗੇ 22 ਆਇਤ ਵਿੱਚ ਲਿਖਿਆ, ਤਾਂ ਪਤਰਸ ਉਹਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਅਤੇ ਉਹਨੂੰ ਕਿਹਾ, ਪ੍ਰਭੂ ਜੀ ਪਰਮੇਸ਼ੁਰ ਇਹ ਨਾ ਕਰੇ, ਤੇਰੇ ਲਈ ਇਹ ਕਦੇ ਨਾ ਹੋਵੇ। ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ, ਮੈਤੋਂ ਪਿੱਛੇ ਹਟ, ਤੂੰ ਮੇਰੇ ਲਈ ਠੋਕਰ ਹੈ, ਕਿਉਂ ਜੋ ਤੂੰ, ਜੇਕਰ ਕੋਈ ਇਸ ਗੱਲੋਂ ਇਨਕਾਰ ਕਰਦਾ ਹੈ ਕਿ ਯੇਸ਼ੂ ਸਲੀਬ ਤੇ ਸਾਡੇ ਪਾਪਾਂ ਕਰਕੇ ਮਰਿਆ, ਦਫਨਾਇਆ ਗਿਆ, ਮੁਰਦਿਆਂ ਵਿੱਚੋਂ ਉੱਠ ਕੇ ਜ਼ਿੰਦਾ ਹੋਇਆ, ਤਾਂ ਉਹ ਸ਼ੈਤਾਨ ਹੈ। ਸਾਡੇ ਪ੍ਰਭੂ ਨੇ ਪਤਰਸ ਨੂੰ ਕਿਹਾ, ਤੂੰ ਮੇਰੇ ਪਿੱਛੇ ਚੱਲ, ਸ਼ੈਤਾਨ, ਜ਼ਰਾ ਅੰਦਾਜ਼ਾ ਲਗਾਓ, ਇਹ ਪਤਰਸ ਹੈ ਜਿਹਨੂੰ ਪਰਮੇਸ਼ਵਰ ਦੇ ਕਿ ਯੇਸ਼ੂ ਪਰਮੇਸ਼ਵਰ ਦਾ ਪੁੱਤਰ ਹੈ, ਅਤੇ ਅਗਲੇ ਪਲ ਵਿੱਚ ਹੀ ਉਹ ਸ਼ੈਤਾਨ ਦੇ ਧੋਖੇ ਵਿੱਚ ਆ ਜਾਂਦਾ ਹੈ। ਜਦ ਯੇਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਪਿੱਛੇ ਚੱਲੇ, ਆਪਣੇ ਆਪ ਤੋਂ ਮੁਕਰਨਾ, ਇਨਕਾਰ ਕਰਨਾ ਸਭ ਤੋਂ ਕਠਿਨ ਹੈ। ਪ੍ਰਭੂ ਆਪ ਨੂੰ ਇਹਨਾਂ ਵਚਨਾਂ ਨਾਲ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।